ਮਤੀ ਉਹਦਾ 7 ਬਾਪ ਉਹਦੀ 7 ਤੋਂ ਲੈ ਕੇ 12 ਆਏ ਤੱਕ ਪਹਾੜੀ ਉਪਦੇਸ਼ ਦੇ ਉੱਤੇ ਪ੍ਰਾਰਥਨਾ ਦਾ ਜਿਹੜਾ ਸਾਡਾ ਵਿਸ਼ਾ ਹੈ ਉਸਨੂੰ ਅਸੀਂ ਅੱਜ ਜਾਰੀ ਰੱਖਾਂਗੇ। ਅਸੀਂ ਪਹਾੜ ਉੱਤੇ ਯੇਸੂ ਦੇ ਉਪਦੇਸ਼ ਦੇ ਅੰਤ ਵੱਲ ਵੱਧ ਰਹੇ ਹਾਂ। ਯੇਸੂ ਉਹਨਾਂ ਅੱਛਾਈਆਂ ਗੁਣਾਂ ਚਰਿੱਤਰ ਗੁਣਾਂ ਦੀ ਰੂਪ ਰੇਖਾ ਦਿੰਦਾ ਰਿਹਾ ਹੈ ਜਿਨ੍ਹਾਂ ਲਈ ਉਸਦੇ ਰਾਜ ਦੇ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਾਂ ਪ੍ਰਦਰਸ਼ਿਤ ਕਰਨੀ ਚਾਹੀਦੀ ਹੈ। ਦਿਲ ਦੇ ਪੱਧਰ ਦੇ ਅੰਦਰੂਨੀ ਜੀਵਨ 'ਤੇ ਫੋਕਸ ਕੀਤਾ ਗਿਆ ਹੈ ਜੋ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਕਿ ਅਸੀਂ ਕੀ ਕਰਦੇ ਹਾਂ ਕੀ ਨਹੀਂ ਕਰਦੇ। ਪਖੰਡ ਦੇ ਖਿਲਾਫ਼ ਚੇਤਾਵਨੀ ਦਿੱਤੀ ਗਈ ਹੈ ਅਤੇ ਪਿਤਾ ਦੇ ਰੂਪ ਵਿੱਚ ਪਰਮੇਸ਼ੁਰ 'ਤੇ ਭਰੋਸਾ ਕਰਨ ਲਈ ਉਤਸ਼ਾਹ ਦਿੱਤਾ ਗਿਆ ਹੈ। ਅੱਜ ਸਾਡੇ ਸਾਹਮਣੇ ਇਹਨਾਂ ਆਇਤਾਂ 7 ਤੋਂ 11 ਵਿੱਚ ਪ੍ਰਾਰਥਨਾ ਦੇ ਵਿਸ਼ੇ ਵੱਲ ਵਾਪਸ ਯੇਸੂ ਵਾਪਸ ਆਉਂਦਾ ਹੈ। ਇਸ ਤੋਂ ਪਹਿਲਾਂ ਕਿ ਉਹ ਆਇਤ 12 ਵਿੱਚ ਇੱਕ ਸੰਖੇਪ ਬਿਆਨ ਦਿੰਦਾ ਹੈ ਜਿਸ ਨੂੰ ਅਕਸਰ ਸੁਨਹਿਰੀ ਨਿਯਮ ਕਿਹਾ ਜਾਂਦਾ ਹੈ। ਅਸੀਂ ਪ੍ਰਾਰਥਨਾ ਬਾਰੇ ਯੇਸੂ ਦੇ ਅਗਲੇ ਉਪਦੇਸ਼ ਦੇ ਨਾਲ ਸ਼ੁਰੂ ਵਿੱਚ ਹਰ ਇੱਕ ਨੂੰ ਵੇਖਣ ਜਾ ਰਹੇ ਹਾਂ। ਉਸਨੇ ਪਹਿਲਾਂ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਕਿਵੇਂ ਪ੍ਰਾਰਥਨਾ ਕਰਨੀ ਹੈ, ਅਸੀਂ ਇਸ ਨੂੰ ਪ੍ਰਭੂ ਦੀ ਪ੍ਰਾਰਥਨਾ ਵੀ ਕਹਿੰਦੇ ਹਾਂ, ਅਤੇ ਉਹ ਹੁਣ ਉਹ ਪ੍ਰਾਰਥਨਾ ਦੇ ਵਿਸ਼ੇ ਵੱਲ ਵਾਪਸ ਆਉਂਦਾ ਹੈ। ਜਿਵੇਂ ਅਸੀਂ ਸ਼ੁਰੂ ਕਰਦੇ ਹਾਂ, ਮੈਂ ਤੁਹਾਨੂੰ ਪੁੱਛਦਾ ਹਾਂ ਪਰਮੇਸ਼ੁਰ ਬਾਰੇ ਤੁਹਾਡਾ ਨਜ਼ਰੀਆ ਕੀ ਹੈ, ਤੁਹਾਡੇ ਮਨ ਵਿੱਚ ਕੀ ਰੱਬ ਅਜਿਹਾ ਹੈ ਜੋ ਦੇਣ ਤੋਂ ਝਿਜਕਦਾ ਹੈ, ਅਸੀਸ ਦੇਣ ਤੋਂ ਝਿਜਕਦਾ ਹੈ, ਹਾਂ ਕਹਿਣ ਤੋਂ ਝਿਜਕਦਾ ਹੈ? ਕੀ ਸਾਨੂੰ ਪਰਮੇਸ਼ੁਰ ਨੂੰ ਮਨਾਉਣ ਅਤੇ ਉਸਦੇ ਹੱਥੋਂ ਬਰਕਤਾਂ ਲੈਣ ਲਈ ਉਸ ਕੋਲ ਜਾਣ ਦੀ ਲੋੜ ਹੈ? ਕੀ ਸਾਡੇ ਕੋਲ ਕੋਈ ਪਰਮੇਸ਼ੁਰ ਹੈ ਜਿਸ ਦਾ ਸੁਭਾਅ ਅਣ ਇੱਛਿਤ ਹੈ ਜਾਂ ਨਾ ਦੇਣ ਵਾਲਾ ਹੋਵੇ, ਜਾਂ ਸ਼ਾਇਦ ਉਹ ਸਾਡੀਆਂ ਲੋੜਾਂ ਅਤੇ ਇੱਛਾਵਾਂ ਪ੍ਰਤੀ ਉਦਾਸੀਨ ਹੈ? ਉਦਾਸੀਨ ਮਤਲਬ ਜੋ ਕਿ ਸਾਨੂੰ ਪੋਜ਼ਿਟਿਵ ਨਹੀਂ ਹੈ, ਨੈਗੇਟਿਵ ਹੈ, ਜਾਂ ਸਾਨੂੰ ਨਹੀਂ ਦੇਣਾ ਚਾਹੁੰਦਾ। ਇਹਨਾਂ ਵਿੱਚੋਂ ਕੋਈ ਵੀ ਵਰਣਨ ਪਰਮੇਸ਼ੁਰ ਦੇ ਆਪਣੇ ਲੋਕਾਂ ਪ੍ਰਤੀ ਕੁਦਰਤੀ ਸੁਭਾਅ ਦੇ ਅਨੁਕੂਲ ਨਹੀਂ ਹੈ ਜੋ ਯੇਸੂ ਇਹਨਾਂ ਆਇਤਾਂ ਵਿੱਚ ਦਰਸਾਉਂਦਾ ਹੈ, ਅਤੇ ਉਹ ਸੁਭਾਅ ਕੀ ਹੈ ਆਓ ਦੇਖੀਏ ਕਿ ਇਹ ਜਾਣਨ ਲਈ ਕੀ ਲਿਖਿਆ ਹੈ ਜਾਂ ਕੀ ਕਹਿੰਦਾ ਹੈ। ਆਇਤ 7 ਨੂੰ ਦੁਬਾਰਾ ਦੇਖੋ ਕੀ ਲਿਖਿਆ, ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ, ਭਾਲੋ ਅਤੇ ਤੁਸੀਂ ਲੱਭੋਗੇ, ਖੜਕਾਓ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਹੁਣ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੱਥੇ ਯੇਸੂ ਨੂੰ ਇਹ ਕਹਿ ਕੇ ਸਮਝਣਾ ਚਾਹੀਦਾ ਹੈ ਕਿ ਜਾਂ ਪੁੱਛਣਾ ਜਾਂ ਖੋਜਣਾ ਜਾਂ ਖੜਕਾਉਣਾ ਤਿੰਨ ਵੱਖਰ ਵੱਖਰੇ ਗਤੀਵਿਧੀਆਂ ਹਨ। ਨਾ ਹੀ ਮੈਂ ਸੋਚਦਾ ਕਿ ਸਾਨੂੰ ਖੋਜਣ ਨੂੰ ਪੁੱਛਣ ਨਾਲੋਂ ਵਧੇਰੇ ਤੀਬਰ ਸਮਝਣਾ ਚਾਹੀਦਾ ਜਾਂ ਖੜਕਾਉਣ ਨੂੰ ਖੋਜਣ ਨਾਲੋਂ ਵਧੇਰੇ ਤੀਬਰ ਸਮਝਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਯੇਸੂ ਦਾ ਮਤਲਬ ਹੈ ਕਿ ਅਸੀਂ ਇਹ ਤਿੰਨ ਵੱਖ ਵੱਖ ਕਿਰਿਆਵਾਂ ਨੂੰ ਤਿੰਨ ਵੱਖ ਵੱਖ ਗਤੀਵਿਧੀਆਂ ਜਾਂ ਕਾਰਵਾਈਆਂ ਵਜੋਂ ਸਮਝਦੇ। ਕੀ ਸਪੱਸ਼ਟ ਆ, ਉਹ ਇਹ ਆ ਕਿ ਉਹ ਪਰਮਾਤਮਾ ਦੀ ਇੱਛਾ ਹੈ ਅਤੇ ਉਸਦੇ ਉਹ ਇਸ ਗੱਲ 'ਤੇ ਜ਼ੋਰ ਦੇ ਰਿਹਾ ਕਿ ਪਰਮਾਤਮਾ ਜਵਾਬ ਦੇਣ ਲਈ ਹਮੇਸ਼ਾ ਹੀ ਉਤਸੁਕ ਅਤੇ ਤਿਆਰ ਰਹਿੰਦਾ ਹੈ। ਮੰਗੋ ਤਾਂ ਦਿੱਤਾ ਜਾਵੇਗਾ, ਪਾਲੋ ਤਾਂ ਤੁਸੀਂ ਪਾਓਗੇ, ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਯੇਸੂ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਅਸੀਂ ਇੱਕ ਪਰਮੇਸ਼ੁਰ ਦੇ ਨੇੜੇ ਆ ਰਹੇ ਹਾਂ ਜੋ ਝਿਜਕਦਾ ਨਹੀਂ ਆ। ਉਸਦਾ ਸੁਭਾਅ ਉਧਾਰਤਾ ਵਾਲਾ ਹੈ, ਸਾਡੇ ਕੋਲ ਦੇਣ ਵਾਲਾ ਰੱਬ ਹੈ। ਇੱਥੇ ਕਾਫ਼ੀ ਸੰਭਾਵਿਤ ਤੌਰ 'ਤੇ ਇੱਕ ਅਰਥ ਹੈ ਜਿਸ ਦੁਆਰਾ ਯੇਸੂ ਕਹਿ ਰਿਹਾ ਹੈ ਪੁੱਛੋ, ਪਰ ਇੱਕ ਚੱਲ ਰਹੇ ਢੰਗ ਨਾਲ ਲਗਾਤਾਰ ਭਾਲਦੇ ਰਹੋ, ਖੜਕਾਉਂਦੇ ਰਹੋ। ਇਹ ਅੰਗਰੇਜ਼ੀ ਵਿੱਚ ਥੋੜ੍ਹਾ ਜਿਹਾ ਖਰਾਬ ਹੋ ਗਿਆ, ਗਵਾਚ ਗਿਆ ਇਹਦਾ ਮਤਲਬ, ਪਰ ਯੂਨਾਨੀ ਵਿੱਚ ਇਹਨਾਂ ਕਿਰਿਆਵਾਂ ਵਿੱਚ ਇੱਕ ਮੌਜੂਦਾ ਚੱਲ ਰਹੀ ਕਾਰਵਾਈ ਦੀ ਭਾਵਨਾ ਹੈ। ਇਸ ਲਈ ਪ੍ਰਾਰਥਨਾ ਵਿੱਚ ਲਗਨ ਉਹ ਗੱਲ ਹੈ ਜਿਸ ਲਈ ਯੇਸੂ ਆਪਣੇ ਚੇਲਿਆਂ ਨੂੰ ਕਹਿ ਰਿਹਾ, ਅਤੇ ਇਹ ਅਸਲ ਵਿੱਚ ਲੂਕਾ ਦੀ ਖੁਸ਼ਖਬਰੀ ਵਿੱਚ ਇੱਕ ਹਵਾਲੇ ਦੇ ਨਾਲ ਮਿਲਦਾ ਜੁਲਦਾ ਆ। ਲੂਕਾ ਵਿੱਚ ਇਹੋ ਜਿਹੀ ਸਿੱਖਿਆ ਸ਼ਾਮਿਲ ਹੈ ਜੋ ਕਿ ਪ੍ਰਾਰਥਨਾ ਵਿੱਚ ਦਲੇਰ ਲਗਨ ਦੇ ਨਾਲ ਲੱਗੇ ਰਹਿਣ ਦੇ ਦ੍ਰਿਸ਼ਟਾਂਤ ਨਾਲ ਮਿਲਦੀ ਹੈ। ਆਮ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਹੌਸਲਾ ਰੱਖਣ ਵਿੱਚ ਚੰਗੇ ਹਾਂ, ਖਾਸ ਤੌਰ 'ਤੇ ਅਸੀਂ ਜਿੰਨੇ ਛੋਟੇ ਬੱਚੇ ਹਾਂ। ਅਸੀਂ ਤਤਕਾਲ ਦੇ ਯੁੱਗ ਵਿੱਚ ਰਹਿੰਦੇ ਹਾਂ, ਤਤਕਾਲ ਮਤਲਬ ਉਸੇ ਵਿਹਲੇ ਹੋ ਜਾਵੇ, ਅਸੀਂ ਕੁਝ ਜਾਣਨਾ ਚਾਹੁੰਦੇ ਹਾਂ, ਅਸੀਂ ਕਹਿੰਦੇ ਸਕਿੰਟਾਂ ਵਿੱਚ ਉਹਨੂੰ ਅਸੀਂ ਪਤਾ ਲਾ ਲੈਂਦੇ ਹਾਂ, ਅਸੀਂ ਭੁੱਖੇ ਹਾਂ, ਅਸੀਂ ਅਸੀਂ ਫਟਾਫਟ ਜਿਹੜਾ ਆ ਫਾਸਟ ਫੂਡ ਜਿਹੜਾ ਆ ਮੈਕਡੋਨਲਡ ਜਾਂ ਬਰਗਰ ਕਿੰਗ ਜਾਂ ਕਿਸੇ ਹੋਰ ਤੋਂ ਆਪਣਾ ਫੂਡ ਔਡਰ ਕਰ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇੱਕ ਚੀਜ਼ ਕਿ 24 ਘੰਟੇ ਸਟੋਰ ਅਗਲੇ ਖੁੱਲ੍ਹੇ ਹੋਣੇ ਚਾਹੀਦੇ ਆ ਅਤੇ ਅਗਲੇ ਦਿਨ ਡਿਲੀਵਰੀ ਹੋਣੀ ਚਾਹੀਦੀ ਹੈ। ਤੁਹਾਨੂੰ ਅਤੇ ਮੈਨੂੰ ਪਰਮੇਸ਼ੁਰ ਦੇ ਸਾਹਮਣੇ ਨਿਰੰਤਰ ਆਉਣ ਲਈ ਬੁਲਾਇਆ ਜਾਂਦਾ ਹੈ। ਇਸ ਸਮੇਂ ਤੁਹਾਡੇ ਮਨ ਵਿੱਚ ਇੱਕ ਇਤਰਾਜ਼ ਪੈਦਾ ਹੋ ਸਕਦਾ ਵੀ ਜੇ ਤੁਸੀਂ ਕਹਿ ਸਕਦੇ ਕਿ ਜੇ ਪਰਮਾਤਮਾ ਇੰਨਾ ਹੀ ਕੁਦਰਤੀ ਤੌਰ 'ਤੇ ਉਹ ਦੇਣ ਵਾਲਿਆਂ ਲਈ ਤਿਆਰ ਹੈ ਜੋ ਅਸੀਂ ਮੰਗਿਆ ਜਾਂ ਜਿਸ ਨੂੰ ਸਾਨੂੰ ਜ਼ਰੂਰਤ ਹੈ, ਤਾਂ ਸਾਨੂੰ ਪ੍ਰਾਰਥਨਾ ਵਿੱਚ ਲੱਗੇ ਰਹਿਣ ਦੀ ਕੀ ਲੋੜ ਆ? ਰੱਬ ਦੀ ਗੁਪਤ ਸਲਾਹ ਕੌਣ ਜਾਣ ਸਕਦਾ ਹੈ? ਪਰ ਨਿਸ਼ਚਿਤ ਤੌਰ 'ਤੇ ਅਸੀਂ ਕਈ ਵਾਰੀ ਇਸ ਗੱਲ ਨੂੰ ਪਛਾਣ ਸਕਦੇ ਹਾਂ ਜੋ ਪਰਮੇਸ਼ੁਰ ਸਾਡੇ ਵਿੱਚ ਕਈ ਤਰੀਕੇ ਨਾਲ ਕੰਮ ਕਰਦਾ ਆ, ਕਿਉਂਕਿ ਅਸੀਂ ਪ੍ਰਾਰਥਨਾ ਵਿੱਚ ਲੱਗੇ ਰਹਿੰਦੇ ਹਾਂ। ਉਹ ਸਾਡੇ ਪ੍ਰਾਰਥਨਾ ਵਿੱਚ ਲੱਗੇ ਰਹਿਣ ਨਾਲ ਉਹ ਸਾਡੇ ਅੰਦਰ ਧੀਰਜ ਪੈਦਾ ਕਰ ਸਕਦਾ, ਉਹ ਸਾਡੇ ਅੰਦਰ ਉਸ ਉੱਤੇ ਭਰੋਸਾ ਰੱਖਣ ਦਾ ਕੰਮ ਕਰਦਾ। ਕੀ ਅਜਿਹਾ ਮਾਮਲਾ ਨਹੀਂ ਹੈ ਕਿ ਕੁਝ ਲੋੜਾਂ, ਇੱਛਾਵਾਂ, ਅਜਮਾਇਸ਼ਾਂ ਜੋ ਸਾਡੇ ਕੋਲ ਹਨ ਅਤੇ ਜਿਨ੍ਹਾਂ ਬਾਰੇ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੇ ਹਨ? ਕੀ ਹੋ ਸਕਦਾ ਕਿ ਰੱਬ ਸਾਡੀਆਂ ਇੱਛਾਵਾਂ ਦੀ ਇਮਾਨਦਾਰੀ ਨੂੰ ਪਰਖਣਾ ਚਾਹੁੰਦਾ? ਇਹ ਕਿ ਸਾਨੂੰ ਅਕਸਰ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਪੈਂਦਾ ਹੈ, ਇੱਕ ਰੱਬ ਨਾਲ ਮਤਭੇਦ ਨਹੀਂ ਹੈ ਜੋ ਇੱਕ ਖੁੱਲ੍ਹੇ ਦਿਲ ਨਾਲ ਦੇਣ ਵਾਲਾ ਪਰਮੇਸ਼ੁਰ ਹੈ ਜੋ ਅਸੀਸ ਦੇਣ ਲਈ ਉਤਾਵਲਾ ਹੈ। ਯਿਸੂ ਦੁਹਰਾਉਣ ਦੁਆਰਾ ਆਪਣੀ ਗੱਲ ਉੱਤੇ ਜ਼ੋਰ ਦਿੰਦਾ ਹੈ। ਆਇਤ 8 ਵਿੱਚ ਉਸ ਦੀ ਸ਼ਾਨਦਾਰ ਪੁਸ਼ਟੀ ਵੇਖੋ, ਹਰ ਕੋਈ ਜੋ ਮੰਗਦਾ ਹੈ ਉਸਨੂੰ ਪ੍ਰਾਪਤ ਹੁੰਦਾ ਹੈ, ਅਤੇ ਜੋ ਭਾਲਦਾ ਹੈ ਉਸਨੂੰ ਲੱਭਦਾ ਹੈ, ਅਤੇ ਜੋ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। ਇਹ ਕਿੰਨਾ ਸ਼ਾਨਦਾਰ ਅਤੇ ਦਿਲਾਸਾ ਦੇਣ ਵਾਲਾ, ਹੌਸਲਾ ਦੇਣ ਵਾਲਾ, ਦੇਣ ਵਾਲੀ ਗੱਲ ਹੈ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਖੁੱਲ੍ਹੇ ਦਿਲ ਦੇ ਨਾਲ ਦੇਣਾ ਚਾਹੁੰਦਾ। ਯਿਸੂ ਦੇ ਚੰਗੇ ਅਧਿਆਪਕ ਹੋਣ ਦੇ ਨਾਤੇ ਉਹ ਆਪਣੀ ਗੱਲ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਜਿਹਾ ਕਰਨ ਲਈ ਪਰਿਵਾਰ, ਪੁੱਤਰ ਅਤੇ ਪਿਤਾ ਦੇ ਰਿਸ਼ਤੇ ਦੇ ਉਦਾਹਰਣ ਦੀ ਵਰਤੋਂ ਕਰਦਾ ਹੈ। ਆਓ ਆਇਤ 9 ਤੋਂ ਪੜ੍ਹੀਏ, ਜਾਂ ਤੁਹਾਡੇ ਵਿੱਚੋਂ ਕੌਣ ਹੈ ਜੇ ਉਸਦਾ ਪੁੱਤਰ ਉਸ ਤੋਂ ਰੋਟੀ ਮੰਗਦਾ ਹੈ ਤਾਂ ਉਸਨੂੰ ਇੱਕ ਪੱਥਰ ਦੇਵੇਗਾ, ਜਾਂ ਜੇ ਉਹ ਮੱਛੀ ਮੰਗਦਾ ਹੈ ਤਾਂ ਉਸਨੂੰ ਸੱਪ ਦੇਵੇਗਾ? ਜੇਕਰ ਤੁਸੀਂ ਬੁਰੇ ਹੋ, ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਤਾਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਚੰਗੀਆਂ ਚੀਜ਼ਾਂ ਦੇਵੇਗਾ। ਇਹ ਇੱਕ ਮਦਦਗਾਰ ਦ੍ਰਿਸ਼ਟਾਂਤ ਹੈ। ਧਰਤੀ ਦੇ ਪਿਤਾ ਆਪਣੇ ਬੱਚੇ ਦੀ ਚੰਗੀ ਅਤੇ ਸਹੀ ਬੇਨਤੀ ਦੇ ਜਵਾਬ ਵਿੱਚ ਗਲਤ ਤਰੀਕੇ ਨਾਲ ਜਾਂ ਕੁਝ ਅਜਿਹਾ ਨਹੀਂ ਦਿੰਦੇ ਜੋ ਉਹਨਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਵੇ। ਧਰਤੀ ਦੇ ਪਿਤਾ ਆਪਣੇ ਮਾਸ ਅਤੇ ਖੂਨ ਦਾ ਭਲਾ ਚਾਹੁੰਦੇ ਹਨ, ਅਤੇ ਯਿਸੂ ਦੀ ਗੱਲ ਦਾ ਮਤਲਬ ਦੱਸਿਆ ਗਿਆ ਹੈ ਆਇਤ 11, ਇਸ ਤੋਂ ਵੱਧ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹਨੂੰ ਚੰਗੀਆਂ ਚੀਜ਼ਾਂ ਉਹ ਤੁਹਾਨੂੰ ਚੰਗੀਆਂ ਚੀਜ਼ਾਂ ਦੇਵੇਗਾ ਜੋ ਤੁਸੀਂ ਉਸ ਤੋਂ ਮੰਗਦੇ ਹਨ। ਪ੍ਰਾਰਥਨਾ ਬਾਰੇ ਯਿਸੂ ਦੀ ਸਿੱਖਿਆ ਸਾਡੇ ਲਈ ਬਹੁਤ ਮਦਦਗਾਰ ਹੈ। ਫਿਰ ਵੀ ਉਹ ਆਪਣੇ ਚੇਲਿਆਂ ਨੂੰ ਯਾਦ ਦਿਵਾਉਂਦਾ ਹੈ ਉਹ ਇੱਕ ਪਿਤਾ ਨੂੰ ਪ੍ਰਾਰਥਨਾ ਕਰ ਰਹੇ ਹਨ, ਇਸ ਲਈ ਅਸੀਂ ਭਰੋਸੇ ਦੀ ਹਾਲਤ ਵਿੱਚ ਪਰਮਾਤਮਾ ਤੱਕ ਪਹੁੰਚਦੇ ਹਾਂ ਜਿਵੇਂ ਕਿ ਇੱਕ ਬੱਚਾ ਆਪਣੇ ਪਿਤਾ ਕੋਲ ਜਾਂਦਾ ਹੈ। ਅਸੀਂ ਪਰਮਾਤਮਾ ਕੋਲ ਉਸਦੇ ਪਿਆਰ ਦਾ ਭਰੋਸਾ ਦਿਵਾਉਂਦੇ ਹਾਂ ਜਿਵੇਂ ਕਿ ਇੱਕ ਬੱਚੇ ਦਾ ਪਿਤਾ ਹੁੰਦਾ ਹੈ। ਅਸੀਂ ਲੋੜਵੰਦ ਅਤੇ ਕਮਜ਼ੋਰੀ ਦੇ ਹਾਲਤ ਵਿੱਚ ਪਰਮਾਤਮਾ ਤੱਕ ਪਹੁੰਚਦੇ ਹਾਂ, ਆਪਣੇ ਮਜ਼ਬੂਤ ਅਤੇ ਸਮਰੱਥ ਅਤੇ ਚੰਗੇ ਪਰਮਾਤਮਾ ਨੂੰ ਪੁਕਾਰਦੇ ਹਾਂ ਜਿਵੇਂ ਕਿ ਇੱਕ ਬੱਚਾ ਆਪਣੇ ਪਿਤਾ ਨੂੰ ਪੁਕਾਰਦਾ ਹੈ। ਮੈਨੂੰ ਲੱਗਦਾ ਹੈ ਕਿ ਯਿਸੂ ਆਪਣੇ ਉਪਦੇਸ਼ ਵਿੱਚ ਪਿਤਾ ਦੇ ਉਧਾਰ ਖੁੱਲ੍ਹੇ ਦਿਲ ਵਾਲੇ ਸੁਭਾਅ ਉੱਤੇ ਜ਼ੋਰ ਦੇਣਾ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਆਪਣੇ ਸਰੋਤਿਆਂ ਨੂੰ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦਾ ਹੈ ਅਤੇ ਉਮੀਦ ਨਾਲ ਖਾਸ ਚੀਜ਼ਾਂ ਦੀ ਮੰਗ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਆਪਣੇ ਖੁੱਲ੍ਹੇ ਦਿਲ ਵਾਲੇ ਪਿਤਾ ਅੱਗੇ ਕਦੇ ਕਦਾਈ ਦ੍ਰਿੜਤਾ ਨਾਲ ਪੁੱਛਣ, ਮੰਗਣ, ਖੜਕਾਉਣ ਲਈ ਆਉਣ ਲਈ ਇੱਕ ਉਤਸ਼ਾਹ ਮਿਲੇਗਾ। ਇਹ ਜਾਣਦੇ ਹੋਏ ਕਿ ਉਸਦਾ ਸੁਭਾਅ ਅਜਿਹਾ ਹੈ ਜਿਸ ਨਾਲ ਉਹ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਜੋ ਅਸੀਂ ਮੰਗਦੇ ਹਾਂ ਉਹ ਦੇਣ ਲਈ ਉਤਸੁਕ ਰਹਿੰਦਾ ਹੈ। ਮੈਂ ਉਮੀਦ ਕਰ ਰਿਹਾ ਹਾਂ ਕਿ ਹੁਣ ਕੁਝ ਮੁਸ਼ਕਲਾਂ ਨਾਲ ਲੜਨਾ ਸੰਭਵ ਹੈ ਜੋ ਮੈਂ ਸੋਚਦਾ ਹਾਂ ਕਿ ਅਸੀਂ ਪ੍ਰਾਰਥਨਾ ਦੇ ਨਾਲ ਕਰ ਸਕਦੇ ਹਾਂ, ਅਤੇ ਸ਼ਾਇਦ ਕੁਝ ਗਲਤ ਫਹਿਮੀਆਂ ਨੂੰ ਚੁਣੌਤੀ ਦੇਣ ਲਈ ਜੋ ਇਸ ਹਵਾਲੇ ਅਤੇ ਇਸ ਤਰ੍ਹਾਂ ਦੀਆਂ ਤੋਂ ਇਸ ਹਵਾਲੇ ਤੋਂ ਪੈਦਾ ਹੁੰਦੀਆਂ ਹਨ। ਇੱਥੇ ਯੇਸੂ ਦੀ ਸਿੱਖਿਆ ਦੀ ਤਾਕਤ ਨੂੰ ਗਵਾਏ ਬਿਨਾਂ ਆਓ ਅਸੀਂ ਯੇਸੂ ਦੇ ਸੰਦੇਸ਼ ਨੂੰ ਫੜੀ ਰੱਖੀਏ, ਪ੍ਰਾਰਥਨਾ ਵਿੱਚ ਇੱਕ ਦੂਸਰੇ ਦੇ ਖੁੱਲ੍ਹੇ ਦਿਲ ਵਾਲੇ ਪਰਮੇਸ਼ੁਰ ਦੇ ਅੱਗੇ ਦੇ ਹੋਏ ਲੱਗੇ ਰਹੀਏ ਅਤੇ ਖੁਦਾ ਪਰਮੇਸ਼ੁਰ ਦੀ ਤਾਕਤ ਨੂੰ ਗਵਾਏ ਬਿਨਾਂ। ਮੈਨੂੰ ਲੱਗਦਾ ਕਿ ਜਿਸ ਮੁਸ਼ਕਿਲ ਨਾਲ ਅਸੀਂ ਅਕਸਰ ਕੁਸ਼ਤੀ ਕਰਦੇ ਹਾਂ ਉਹ ਹੈ ਜਵਾਬ ਨਾ ਮਿਲਣ ਵਾਲੀ ਪ੍ਰਾਰਥਨਾ। ਜਦੋਂ ਕਈ ਵਾਰ ਸਾਨੂੰ ਆਪਣੀ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ, ਉਹਦੇ ਨਾਲ ਫਿਰ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਨਾਲ ਲੜਦੇ ਹਾਂ। ਇਹ ਅਕਸਰ ਜਾਪਦਾ ਕਿ ਅਸੀਂ ਮੰਗਦੇ ਹਾਂ, ਅਸੀਂ ਪਾਲਦੇ ਹਾਂ, ਅਸੀਂ ਖੜਕਾਉਂਦੇ ਹਾਂ, ਪਰ ਅਸੀਂ ਨਾ ਹੀ ਪ੍ਰਾਪਤ ਕਰਦੇ ਹਾਂ, ਨਾ ਹੀ ਸਾਨੂੰ ਮਿਲਦਾ, ਅਤੇ ਨਾ ਹੀ ਸਾਡੇ ਲਈ ਦਰਵਾਜ਼ਾ ਖੁੱਲ੍ਹਿਆ ਜਾਂਦਾ। ਇੱਦਾਂ ਕਿਉਂ ਹੁੰਦਾ ਆ? ਇੱਕ ਸੰਭਾਵਨਾ ਇਹ ਹੈ ਕਿ ਅਸੀਂ ਇੱਕ ਚੰਗੇ ਤੋਹਫ਼ੇ ਤੋਂ ਇਲਾਵਾ ਕੁਝ ਹੋਰ ਮੰਗ ਰਹੇ ਹਾਂ। ਧਿਆਨ ਦਿਓ ਕਿ ਪ੍ਰਭੂ ਕਿਸ ਕਿਸਮ ਦੀਆਂ ਚੀਜ਼ਾਂ ਪ੍ਰਦਾਨ ਕਰਦਾ ਹੈ। ਆਇਤ 12, ਚੰਗੀਆਂ ਚੀਜ਼ਾਂ। ਦ੍ਰਿਸ਼ਟਾਂਤ ਵਿੱਚ ਬੇਟਾ ਰੋਟੀ ਦਾ ਟੁਕੜਾ ਜਾਂ ਮੱਛੀ ਚਾਹੁੰਦਾ ਸੀ, ਸੋ ਪ੍ਰਬੰਧ ਕਰਨਾ, ਜਦੋਂ ਉਹਦੀ ਮੰਗ ਕਰਨਾ, ਇੱਕ ਚੰਗੀ ਗੱਲ ਆ। ਕਿ ਸਾਨੂੰ ਪ੍ਰਾਪਤ ਨਾ ਹੋਣ ਦਾ ਕਾਰਨ ਹੈ ਕਿਉਂਕਿ ਅਸੀਂ ਇੱਕ ਚੰਗੇ ਤੋਹਫ਼ੇ ਤੋਂ ਇਲਾਵਾ ਕੁਝ ਹੋਰ ਮੰਗਦੇ ਹਾਂ। ਕਦੇ ਕਦੇ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਇੱਕ ਚੰਗੀ ਚੀਜ਼ ਦੀ ਮੰਗ ਕਰ ਰਹੇ ਹਾਂ, ਪਰ ਹੋ ਸਕਦਾ ਕਿ ਪ੍ਰਭੂ ਕੁਝ ਹੋਰ ਜਾਣਦਾ ਹੋਵੇ ਜਾਂ ਹੋਰ ਸੋਚਦਾ ਹੋਵੇ। ਮੈਂ ਇਸ ਹਫ਼ਤੇ ਆਪਣੇ 7 ਸਾਲ ਦੇ ਬੱਚੇ ਨਾਲ ਇਸ ਹਵਾਲੇ ਬਾਰੇ ਚਰਚਾ ਕਰ ਰਿਹਾ ਸੀ ਅਤੇ ਉਸਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਉਹ ਪਿਛਲੇ ਕਿਸੇ ਕਾਫ਼ੀ ਸਮੇਂ ਤੋਂ ਇੱਕ ਖਾਸ ਕੰਪਿਊਟਰ ਗੇਮ ਦੀ ਮੰਗ ਕਰ ਰਿਹਾ ਸੀ। ਉਹ ਸੋਚਦਾ ਹੈ ਕਿ ਇਹ ਇੱਕ ਚੰਗਾ ਤੋਹਫ਼ਾ ਹੈ। ਉਸਦੇ ਦੋਸਤ ਇਸ ਨੂੰ ਖੇਡਦੇ ਹਨ, ਉਹ ਇਸ ਦਾ ਆਨੰਦ ਮਾਣੇਗਾ। ਹਾਲਾਂਕਿ ਇਹ ਗੇਮ 12 ਸਾਲ ਤੋਂ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਉਸਦੇ ਲਈ ਢੁਕਵੀਂ ਹੈ। ਉਹ ਮੈਨੂੰ ਸੂਚਿਤ ਕਰਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ 7 ਸਾਲ ਦੇ ਬੱਚੇ ਇਹ ਗੇਮ ਖੇਡਦੇ ਹਨ ਅਤੇ ਕੁਝ ਹੋਰ ਵੀ ਬੱਚੇ ਖੇਡਦੇ ਹਨ, ਪਰ ਮੈਂ ਥੋੜ੍ਹਾ ਜਿਹਾ ਇਸ ਤੋਂ ਝਿਜਕਦਾ ਹਾਂ ਜਾਂ ਬੇਰੋਕ ਹਾਂ ਅਤੇ ਮੈਨੂੰ ਹੋਰ ਚਿੰਤਾਵਾਂ ਹਨ। ਮੈਨੂੰ ਲੱਗਦਾ ਹੈ ਕਿ ਇਹ ਗੇਮ ਬੱਚੇ ਨੂੰ ਆਦੀ ਕਰ ਸਕਦੀ ਹੈ ਜਾਂ ਇਸ ਚੀਜ਼ ਦੀ ਜਿਹਨੂੰ ਆਦੀ ਬਣਾ ਸਕਦੀ ਹੈ ਬੱਚੇ ਨੂੰ। ਮੈਨੂੰ ਲੱਗਦਾ ਕਿ ਇਹ ਗੇਮ ਬੱਚੇ ਨੂੰ ਆਦੀ ਕਰ ਸਕਦੀ ਅਤੇ ਮੈਨੂੰ ਨਹੀਂ ਲੱਗਦਾ ਕਿ ਉਸਨੇ ਅਜੇ ਤੱਕ ਲੋੜੀਂਦੀ ਸਮਝ ਜਾਂ ਸਵੈ ਅਨੁਸ਼ਾਸਨ ਨੂੰ ਬਣਾਇਆ ਹੈ। ਮੇਰਾ ਮੁਲਾਂਕਣ ਇਹ ਹੈ ਕਿ ਇਹ ਇੱਕ ਚੰਗੀ ਚੀਜ਼ ਤੋਂ ਇਲਾਵਾ ਕੁਝ ਹੋਰ ਮੰਗ ਰਿਹਾ ਅਤੇ ਮੈਂ ਅਜਿਹੀ ਇੱਛਾ ਨੂੰ ਮਨਜ਼ੂਰੀ ਨਹੀਂ ਦੇਵਾਂਗਾ ਜੋ ਉਸਨੂੰ ਨੁਕਸਾਨ ਪਹੁੰਚਾ ਸਕਦੀ ਹੈ, ਭਾਵੇਂ ਉਹ ਨਿਯਮਿਤ ਤੌਰ 'ਤੇ ਜਾਂ ਜੋਸ਼ ਨਾਲ ਮੰਗਦਾ ਹੈ। ਅਸੀਂ ਸੋਚ ਸਕਦੇ ਹਾਂ ਕਿ ਇਹ ਦ੍ਰਿਸ਼ਟਾਂਤ ਸਾਡੇ 'ਤੇ ਲਾਗੂ ਨਹੀਂ ਹੁੰਦਾ ਕਿਉਂਕਿ ਅਸੀਂ ਬਜ਼ੁਰਗ ਅਤੇ ਸਿਆਣੇ ਹਾਂ ਅਤੇ ਚੰਗਾ ਕੀ ਆ ਅਸੀਂ ਬਿਹਤਰ ਇਸ ਨੂੰ ਜਾਣਦੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਆ ਉਹ ਸਾਡੇ 'ਤੇ ਲਾਗੂ ਹੁੰਦੀ ਆ। ਅਸੀਂ ਆਪਣੇ ਗਿਆਨ ਵਿੱਚ ਸੀਮਤ ਆ, ਰੱਬ ਨਹੀਂ। ਸਾਡੇ ਕੋਲ ਭਵਿੱਖ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਦੀ ਕੋਈ ਯੋਗਤਾ ਨਹੀਂ ਹੈ, ਪਰ ਰੱਬ ਸਭ ਕੁਝ ਜਾਣਦਾ। ਅਸੀਂ ਆਪਣੀ ਸਿਆਣਪਤ ਵਿੱਚ ਸੀਮਤ ਆ, ਪਰ ਰੱਬ ਸਾਰਾ ਕੁਛ, ਜਿਹੜਾ ਰੱਬ ਆ ਉਹ ਸਿਆਣਾ ਆ। ਅਸੀਂ ਹਮੇਸ਼ਾ ਇਸ ਗੱਲ ਦਾ ਸਭ ਤੋਂ ਵੱਡਾ ਨਿਰਣਾਇਕ ਨਹੀਂ ਹੁੰਦੇ ਹਾਂ ਕਿ ਕੀ ਚੰਗਾ ਆ, ਕੀ ਪ੍ਰਸੰਨ ਅਤੇ ਸੰਪੂਰਨ ਹੈ, ਪਰ ਪਰਮਾਤਮਾ ਨੂੰ ਕੋਈ ਸਲਾਹ ਦੇਣ ਦੀ ਲੋੜ ਨਹੀਂ ਕਿ ਕੀ ਚੰਗਾ ਆ, ਪ੍ਰਸੰਨ ਕਰਨ ਵਾਲਾ ਜਾਂ ਸੰਪੂਰਨ ਹੈ। ਇਸ ਲਈ ਪਰਮਾਤਮਾ ਅਜਿਹੀ ਪ੍ਰਾਰਥਨਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਸੀਂ ਇੱਕ ਚੰਗੀ ਚੀਜ਼ ਤੋਂ ਇਲਾਵਾ ਕੁਝ ਹੋਰ ਮੰਗ ਰਹੇ ਹਾਂ ਅਤੇ ਉਸਦੇ ਸਭ ਜਾਣਨ ਵਾਲੇ, ਸਰਬ ਸਿਆਣੇ, ਸਰਬ ਪ੍ਰੇਮੀ ਦ੍ਰਿਸ਼ਟੀਕੋਣ ਤੋਂ ਉਹ ਸਾਨੂੰ ਨਹੀਂ ਦੇਵੇਗਾ ਜੋ ਅਸੀਂ ਮੰਗਦੇ ਹਾਂ। ਤਾਂ ਫਿਰ ਅਸੀਂ ਚੰਗੇ ਤੋਹਫ਼ਿਆਂ ਦੀਆਂ ਕਿਹੜੀਆਂ ਉਦਾਹਰਨਾਂ ਮੰਗ ਸਕਦੇ ਹਾਂ? ਖੈਰ, ਸਾਨੂੰ ਚੰਗੀਆਂ ਚੀਜ਼ਾਂ ਨੂੰ ਜਾਣਨ ਲਈ ਦੂਰ ਜਾਣ ਦੀ ਲੋੜ ਨਹੀਂ। ਪਰਮੇਸ਼ੁਰ ਦੇ ਪਹਾੜੀ ਉਪਦੇਸ਼ ਵਿੱਚ ਇਹ ਚੀਜ਼ਾਂ ਬਹੁਤ ਸਾਰੀਆਂ ਹਨ ਜਿਨ੍ਹਾਂ ਬਾਰੇ ਦੱਸਿਆ ਗਿਆ ਹੈ, ਜਾਂ ਪਹਾੜੀ ਉਪਦੇਸ਼ ਇਹਨਾਂ ਚੀਜ਼ਾਂ ਨਾਲ ਭਰਿਆ ਹੋਇਆ ਆ। ਪਹਿਲੀ ਗੱਲ, ਸਾਨੂੰ ਇਸ ਦਿਨ ਸਾਡੀ ਰੋਜ਼ਾਨਾ ਰੋਟੀ ਦਿਓ, ਸਾਨੂੰ ਬੁਰਾਈ ਤੋਂ ਬਚਾਓ, ਦਿਲ ਵਿੱਚ ਸ਼ੁੱਧ ਹੋਣ ਵਿੱਚ ਮੇਰੀ ਮਦਦ ਕਰੋ, ਮੈਨੂੰ ਸ਼ਾਂਤੀ ਬਣਾਉਣ ਵਾਲਾ ਬਣਾਓ, ਮੈਨੂੰ ਧਾਰਮਿਕਤਾ ਦੀ ਭੁੱਖ ਅਤੇ ਪਿਆਸ ਦਿਓ, ਮੈਨੂੰ ਪਖੰਡ ਤੋਂ ਬਚਾਓ, ਪਹਿਲਾਂ ਤੁਹਾਡੇ ਰਾਜ ਅਤੇ ਤੁਹਾਡੀ ਧਾਰਮਿਕਤਾ ਦੀ ਭਾਲ ਕਰਨ ਵਿੱਚ ਮੇਰੀ ਮਦਦ ਕਰੋ ਅਤੇ ਵਿਸ਼ਵਾਸ ਕਰਨ ਵਿੱਚ ਮੇਰੀ ਮਦਦ ਕਰੋ ਕਿ ਤੁਸੀਂ ਮੇਰੇ ਲਈ ਪ੍ਰਦਾਨ ਕਰੋਗੇ। ਲੂਕਾ ਵਿੱਚ ਇੱਕ ਇਹੋ ਜਿਹਾ ਹੀ ਹਵਾਲਾ ਕਿ ਪਿਤਾ ਉਹਨਾਂ ਨੂੰ ਪਵਿੱਤਰ ਆਤਮਾ ਦੇਣ ਲਈ ਤਿਆਰ ਖੜ੍ਹਾ ਹੈ ਜੋ ਉਸ ਤੋਂ ਮੰਗਦੇ ਹਨ। ਪਰਮਾਤਮਾ ਫਿਰ ਆਪਣੇ ਆਪ ਦਾ ਚੰਗਾ ਤੋਹਫ਼ਾ ਦੇਣ ਲਈ ਤਿਆਰ ਖੜ੍ਹਾ ਹੈ। ਇਸ ਲਈ ਇਹ ਸੰਭਵ ਹੈ ਕਿ ਸਾਡੀ ਜਵਾਬ ਨਾ ਦਿੱਤੀ ਗਈ ਪ੍ਰਾਰਥਨਾ ਸਾਡੀ ਗਲਤ ਚੀਜ਼ ਲਈ ਪੁੱਛਣ ਦਾ ਨਤੀਜਾ ਹੈ। ਪਰ ਮੈਂ ਸੋਚਦਾ ਹਾਂ ਕਿ ਇਸ ਹਵਾਲੇ ਨੂੰ ਸਮਝਣ ਦਾ ਇੱਕ ਗਲਤ ਤਰੀਕਾ ਵੀ ਹੈ ਅਤੇ ਨਵੇਂ ਨੇਮ ਵਿੱਚ ਇਹ ਸੇਮ ਹੀ ਹੈ। ਕੁਝ ਸੋਚਦੇ ਹਨ ਕਿ ਜੇ ਮੈਂ ਕਾਫ਼ੀ ਦੇਰ ਪ੍ਰਾਰਥਨਾ ਕਰਦਾ ਹਾਂ, ਜੇ ਮੈਂ ਕਾਫ਼ੀ ਮਿਹਨਤ ਨਾਲ ਪ੍ਰਾਰਥਨਾ ਕਰਾਂ, ਜੇ ਮੈਂ ਕਾਫ਼ੀ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਂ ਤਾਂ ਮੈਨੂੰ ਉਹ ਪ੍ਰਾਪਤ ਕਰਨ ਦੀ ਗਰੰਟੀ ਹੈ ਜੋ ਮੈਂ ਮੰਗਿਆ ਹੈ। ਮੈਂ ਪੁੱਛਦਾ ਹਾਂ ਅਤੇ ਮੈਂ ਪ੍ਰਾਪਤ ਕਰਾਂਗਾ। ਮੈਂ ਇਸ ਨੂੰ ਨਾਮ ਦੇ ਸਕਦਾ ਹਾਂ ਅਤੇ ਇਸ ਦਾ ਦਾਅਵਾ ਕਰ ਸਕਦਾ ਹਾਂ ਅਤੇ ਜੇਕਰ ਪਰਮਾਤਮਾ ਜਵਾਬ ਨਹੀਂ ਦਿੰਦਾ ਹੈ, ਮੈਨੂੰ ਲੰਬੇ ਸਮੇਂ ਸਖਤ ਅਤੇ ਵਧੇਰੇ ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਦੀ ਲੋੜ ਹੈ ਅਤੇ ਜੇ ਰੱਬ ਅਜੇ ਵੀ ਨਹੀਂ ਮੇਰੀ ਗੱਲ ਸੁਣਦਾ ਤਾਂ ਵਧੇਰੇ ਉਤਸ਼ਾਹ ਅਤੇ ਵਧੇਰੇ ਵਿਸ਼ਵਾਸ ਦੀ ਲੋੜ ਹੈ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਉਸ ਦੇ ਸਰਵ ਜਾਣਕਾਰੀ, ਸਰਵ ਸਿਆਣੇ ਅਤੇ ਦ੍ਰਿਸ਼ਟੀਕੋਣ ਤੋਂ ਕੁਝ ਚੀਜ਼ਾਂ ਹਨ ਜੋ ਨਹੀਂ ਦੇਵੇਗਾ ਅਤੇ ਪ੍ਰਾਰਥਨਾ ਵਿੱਚ ਕੋਈ ਲੰਬੀ ਉਮਰ ਨਹੀਂ, ਪ੍ਰਾਰਥਨਾ ਵਿੱਚ ਕੋਈ ਜੋਸ਼ ਨਹੀਂ, ਵਿਸ਼ਵਾਸ ਵਿੱਚ ਕੋਈ ਵਾਧਾ ਨਹੀਂ ਇਸ ਨੂੰ ਬਦਲੇਗਾ। ਸੁਣੋ, ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਜਵਾਬ ਨਾ ਦੇਣ ਦਾ ਕਾਰਨ ਇਹ ਹੈ ਕਿ ਤੁਹਾਡੇ ਕੋਲ ਲੋੜੀਂਦਾ ਵਿਸ਼ਵਾਸ ਨਹੀਂ ਹੈ, ਤਾਂ ਤੁਸੀਂ ਜਲਦੀ ਹੀ ਇੱਕ ਕੁਚਲਣ ਵਾਲਾ ਭਾਰ ਚੁੱਕ ਰਹੇ ਹਾਂ, ਇੱਕ ਅਜਿਹਾ ਭਾਰ ਜਿਸ ਨੂੰ ਚੁੱਕਣਾ ਬਹੁਤ ਭਾਰੀ ਹੈ। ਰਾਈ ਦੇ ਦਾਣੇ ਜਿੰਨੀ ਨੇਚਾ ਉਹੀ ਹੈ ਜੋ ਯੇਸੂ ਮੰਗਦਾ ਹੈ। ਜੇ ਤੁਸੀਂ ਇਹ ਸਿੱਟਾ ਕੱਢਦੇ ਹੋ ਕਿ ਪਰਮਾਤਮਾ ਤੁਹਾਡੇ ਤੋਂ ਕੁਝ ਰੋਕ ਰਿਹਾ ਕਿਉਂਕਿ ਤੁਹਾਡਾ ਵਿਸ਼ਵਾਸ ਕਾਫੀ ਨਹੀਂ ਹੈ, ਤਾਂ ਤੁਸੀਂ ਆਪਣੇ ਵਿਸ਼ਵਾਸ ਨੂੰ ਪਰਮੇਸ਼ੁਰ ਵਿੱਚ ਨਹੀਂ ਸਗੋਂ ਆਪਣੇ ਹੀ ਵਿਸ਼ਵਾਸ ਵਿੱਚ ਵਿਸ਼ਵਾਸ ਰੱਖਦੇ ਹਾਂ। ਤੁਹਾਡੇ ਵਿਸ਼ਵਾਸ ਦੀ ਤਾਕਤ ਜਾਂ ਕਮਜ਼ੋਰੀ ਨਿਰਣਾਇਕ ਕਾਰਨ ਬਣ ਜਾਂਦੀ ਹੈ। ਤੁਸੀਂ ਰੱਬ ਵਿੱਚ ਨਹੀਂ ਸਗੋਂ ਆਪਣੇ ਵਿਸ਼ਵਾਸ ਵਿੱਚ ਵਿਸ਼ਵਾਸ ਨਾਲ ਖਤਮ ਹੁੰਦੇ ਹੋ। ਪੌਲੁਸ ਰਸੂਲ ਨੇ ਉਸਦੇ ਸਰੀਰ ਵਿੱਚੋਂ ਇੱਕ ਕੰਡਾ ਕੱਢਣ ਲਈ ਪ੍ਰਾਰਥਨਾ ਕੀਤੀ। ਸਾਨੂੰ ਨਹੀਂ ਪਤਾ ਕਿ ਕੀ ਮੁੱਦਾ ਸੀ, ਪਰ ਅਸੀਂ ਜਾਣਦੇ ਹਾਂ ਕਿ ਉਸਦੀ ਲਗਾਤਾਰ ਪ੍ਰਾਰਥਨਾ ਦਾ ਜਵਾਬ ਨਾਂ ਵਿੱਚ ਦਿੱਤਾ ਗਿਆ ਸੀ। ਕੰਡਾ ਉੱਦਾਂ ਦਾ ਉੱਦਾਂ ਹੀ ਸੀ। ਕੌਣ ਸਿੱਟਾ ਕੱਢਣ ਜਾ ਰਿਹਾ ਕਿ ਇਹ ਇਸ ਲਈ ਸੀ ਕਿਉਂਕਿ ਪੌਲੁਸ ਰਸੂਲ ਦਾ ਵਿਸ਼ਵਾਸ ਅਨਫ ਨਹੀਂ ਸੀ ਜਾਂ ਕਾਫੀ ਨਹੀਂ ਸੀ? ਯੇਸੂ ਦੀ ਸਿੱਖਿਆ ਜੋ ਕਿ ਸਹੀ ਸਮਝੀ ਗਈ ਹੈ ਇੱਕ ਸੁਧਾਰਾਤਮਕ ਵਜੋਂ ਕੰਮ ਕਰਦੀ ਹੈ। ਪਿਤਾ ਦੇਣ ਲਈ ਉਤਾਵਲਾ ਹੈ, ਉਧਾਰ ਉਹ ਖੁੱਲ੍ਹੇ ਦਿਲ ਵਾਲਾ ਹੈ। ਇਹ ਵੀ ਸੋਚੋ, ਬਾਪ ਜਾਣਦਾ ਹੈ, ਅਧਿਆਇ 6:32, ਤੁਹਾਨੂੰ ਕੀ ਚਾਹੀਦਾ ਰੱਬ ਪਹਿਲਾਂ ਹੀ ਜਾਣਦਾ। ਮੈਂ ਹਮੇਸ਼ਾ ਸੋਚਦਾ ਹਾਂ ਕਿ ਗਤਸਮਨੀ ਵਿੱਚ ਯੇਸੂ ਦੀ ਪ੍ਰਾਰਥਨਾ ਸਾਡੇ ਲਈ ਬਹੁਤ ਇੱਕ ਬੁਨਿਆਦੀ ਜਿਹੜੀ ਆ ਉਹ ਜਾਂ ਸਾਡੇ ਲਈ ਇੱਕ ਬੁਨਿਆਦ ਆ। ਇੱਥੇ ਇੱਕ ਭਾਵਨਾ ਸੀ ਜਿਸ ਦੁਆਰਾ ਯੇਸੂ ਦੁੱਖ ਨਹੀਂ ਝੱਲਣਾ ਚਾਹੁੰਦਾ ਸੀ ਅਤੇ ਇਸ ਲਈ ਉਸਨੇ ਪ੍ਰਾਰਥਨਾ ਕੀਤੀ, ਜੇ ਸੰਭਵ ਹੋਵੇ ਤਾਂ ਇਸ ਨੂੰ ਮੇਰੇ ਤੋਂ ਦੂਰ ਹੋਣ ਦਿਓ, ਪਰ ਮੇਰੀ ਮਰਜ਼ੀ ਨਹੀਂ ਤੁਹਾਡੀ ਮਰਜ਼ੀ ਪੂਰੀ ਹੋਵੇ। ਇਸ ਲਈ ਸਾਡੇ ਲਈ ਅਜਿਹੀ ਹੈ ਜਾਂ ਹੈਰਾਨੀਜਨਕ ਉਦਾਹਰਣ, ਪਿਤਾ ਜੀ ਮੈਂ ਤੁਹਾਡੇ ਸਾਹਮਣੇ ਆ ਰਿਹਾ, ਮੇਰੇ ਉਧਾਰ ਪ੍ਰਾਤਮਾ ਦ੍ਰਿੜਤਾ ਨਾਲ ਇਹ ਮੰਗ ਰਿਹਾ, ਮੈਂ ਇਸ ਦਰਵਾਜ਼ੇ 'ਤੇ ਦਸਤਕ ਦੇ ਰਿਹਾ, ਪਰ ਅੰਤ ਵਿੱਚ ਮੈਂ ਤੁਹਾਡੀ ਇੱਛਾ ਚਾਹੁੰਦਾ ਹਾਂ। ਅਸੀਂ ਅੱਗੇ ਵਧਣ ਜਾ ਰਹੇ, ਪਰ ਅਸੀਂ ਅਜਿਹਾ ਕਰਨ ਤੋਂ ਪਹਿਲਾਂ ਅਸੀਂ ਕੀ ਹੈ ਇਹ ਜਿਹੜੀ ਗੱਲ ਆ ਸਾਨੂੰ ਇੱਕ ਗ੍ਰਿਫਤਾਰ ਕਰ ਲੈਂਦੇ ਹਾਂ ਜਾਂ ਅਸੀਂ ਇਸ ਗੱਲ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ ਹਾਂ ਕਿ ਕੀ ਅਜਿਹਾ ਨਹੀਂ ਹੈ ਕਿ ਯੇਸੂ ਨੇ ਆਪਣੇ ਸੁਣਨ ਵਾਲੇ ਨੂੰ ਬੁਰੇ ਲੋਕ ਕਿਹਾ। ਆਇਤ 11, ਜੇ ਤੁਸੀਂ ਫਿਰ ਬੁਰੇ ਲੋਕ ਹੋ ਕੇ ਆਪਣੇ ਬੁਰੇ ਲੋਕ ਹੋ, ਅਸੀਂ ਆਪਣੇ ਆਪ ਨੂੰ ਆਮ ਤੌਰ 'ਤੇ ਠੀਕ ਲੋਕ ਸਮਝਦੇ ਹਾਂ। ਸੰਸਾਰ ਵੱਡੇ ਤੌਰ 'ਤੇ ਮੰਨਦਾ ਹੈ ਕਿ ਮਨੁੱਖ ਜਾਤੀ ਨਾਲ ਇੱਕ ਸਮੱਸਿਆ ਹੈ, ਪਰ ਇੱਕ ਸਮੱਸਿਆ ਜਿਸ ਨੂੰ ਸਿੱਖਿਆ ਦੁਆਰਾ ਦੂਰ ਕੀਤਾ ਜਾ ਸਕਦਾ ਹੈ। ਯੇਸੂ ਦਾ ਇੱਕ ਵੱਖਰਾ ਮੁਲਾਂਕਣ ਹੈ। ਰੱਬ ਨਾਲ ਸਾਡੀ ਤੁਲਨਾ ਕਰਦੇ ਹੋਏ ਉਹ ਕਹਿੰਦਾ ਹੈ ਕਿ ਅਸੀਂ ਬੁਰੇ ਲੋਕ ਹਾਂ। ਬਾਈਬਲ ਵਿੱਚ ਇੱਕ ਹੋਰ ਜਗ੍ਹਾ ਲਿਖਿਆ ਹੋਇਆ ਹੈ ਕਿ ਕੋਈ ਵੀ ਧਰਮੀ ਨਹੀਂ, ਕੋਈ ਨਹੀਂ ਸਮਝਦਾ, ਕੋਈ ਵੀ ਪਰਮੇਸ਼ਵਰ ਦੀ ਭਾਲ ਨਹੀਂ ਕਰਦਾ, ਸਾਰੇ ਪਾਸੇ ਹੋ ਗਏ ਹਨ। ਇਕੱਠੇ ਉਹ ਬੇਕਾਰ ਹੋ ਗਏ ਹਨ। ਕੋਈ ਵੀ ਚੰਗਾ ਨਹੀਂ ਕਰਦਾ, ਇੱਕ ਵੀ ਨਹੀਂ। ਉਹਨਾਂ ਦਾ ਗਲਾ ਇੱਕ ਖੁੱਲ੍ਹੀ ਕਬਰ ਹੈ। ਉਹ ਆਪਣੀ ਜੀਭਾਂ ਨੂੰ ਧੋਖਾ ਦੇਣ ਲਈ ਵਰਤਦੇ ਹਨ। ਐਸਪਸ ਦਾ ਜ਼ਹਿਰ ਉਹਨਾਂ ਦੇ ਬੁੱਲਾਂ ਦੇ ਹੇਠ ਹੈ। ਉਹਨਾਂ ਦਾ ਮੂੰਹ ਸ਼ਰਾਬ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ। ਉਹਨਾਂ ਦੇ ਪੈਰ ਲਹੂ ਵਹਾਉਣ ਲਈ ਤੇਜ਼ ਹਨ ਅਤੇ ਉਹਨਾਂ ਦੇ ਰਾਹ ਵਿੱਚ ਵਿਨਾਸ਼ ਅਤੇ ਦੁੱਖ ਹਨ ਅਤੇ ਸ਼ਾਂਤੀ ਦੇ ਰਾਹ ਨੂੰ ਉਹ ਨਹੀਂ ਜਾਣਦੇ। ਉਹਨਾਂ ਦੀਆਂ ਅੱਖਾਂ ਅੱਗੇ ਰੱਬ ਦਾ ਕੋਈ ਡਰ ਨਹੀਂ ਹੈ। ਇਹ ਮਸੀਹ ਤੋਂ ਇਲਾਵਾ ਸਾਡਾ ਰਾਜ ਹੈ। ਇਸ ਲਈ ਮਸੀਹ ਆਇਆ ਸੀ। ਉਹ ਇਸ ਲਈ ਨਹੀਂ ਆਇਆ ਸੀ ਕਿ ਕਿਉਂਕਿ ਸਾਨੂੰ ਦਿਲ ਦੀ ਸਮੱਸਿਆ ਨੂੰ ਠੀਕ ਕਰਨ ਲਈ ਥੋੜ੍ਹੀ ਜਿਹੀ ਸਿੱਖਿਆ ਦੀ ਲੋੜ ਸੀ। ਉਹ ਇਸ ਲਈ ਆਇਆ ਕਿਉਂਕਿ ਅਸੀਂ ਦੁਸ਼ਟ ਹਾਂ। ਅਸੀਂ ਪਰਮਾਤਮਾ ਨੂੰ ਨਾਰਾਜ਼ ਕਰਦੇ ਹਾਂ, ਪਰਮਾਤਮਾ ਦਾ ਅਪਮਾਨ ਕਰਦੇ ਹਾਂ, ਪਰਮਾਤਮਾ ਦੇ ਵਿਰੁੱਧ ਬਗਾਵਤ ਕਰਦੇ ਹਾਂ, ਪਰਮਾਤਮਾ ਦੀ ਪੂਜਾ ਕਰਨ ਵਿੱਚ ਅਸਫਲ ਰਹਿੰਦੇ ਹਾਂ ਅਤੇ ਪਰਮਾਤਮਾ ਦਾ ਆਨੰਦ ਮਾਣਦੇ ਹਾਂ। ਮਸੀਹ ਆਇਆ ਕਿਉਂਕਿ ਅਸੀਂ ਦੁਸ਼ਟ ਹਾਂ ਅਤੇ ਇੱਕ ਮੁਕਤੀਦਾਤਾ ਦੀ ਲੋੜ ਹੈ। ਮਸੀਹ ਸਾਡੀ ਬੁਰਾਈ ਦੀ ਸਜ਼ਾ ਲੈਣ ਲਈ ਆਇਆ ਸੀ। ਉਹ ਸਾਡੇ ਸਥਾਨ 'ਤੇ ਸਲੀਬ ਉੱਤੇ ਮਰਨ ਲਈ ਆਇਆ ਸੀ। ਅਸੀਂ ਹੁਣ ਫਿਰ ਅੱਗੇ ਵਧਣ ਜਾ ਰਹੇ ਹਾਂ ਆਇਤ 12 ਵਿੱਚ ਯਿਸੂ ਦੇ ਸੰਖੇਪ ਬਿਆਨ ਨੂੰ ਵੇਖਦੇ ਹਾਂ, ਜਿਵੇਂ ਕਿ ਅਸੀਂ ਕਰਦੇ ਹਾਂ। ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਕਦੇ ਕਦਾਈ ਈਸਾਈ ਜੀਵਨ 'ਤੇ ਹਾਵੀ ਹੋ ਜਾਂਦੇ ਹਾਂ। ਬਾਈਬਲ ਵਿੱਚ ਬਹੁਤ ਸਾਰੇ ਉਪਦੇਸ਼ ਹਨ, ਬਹੁਤ ਸਾਰੇ ਹਵਾਲੇ ਹਨ ਜੋ ਸਾਨੂੰ ਪਰਮਾਤਮਾ ਦੀ ਇੱਛਾ ਸਮਝਾਉਂਦੇ ਹਨ। ਕਦੇ ਕਦੇ ਸ਼ਾਇਦ ਇਹ ਸਭ ਕੁਝ ਆਪਣੇ ਮਨਾਂ ਵਿੱਚ ਰੱਖਣਾ ਮੁਸ਼ਕਲ ਹੁੰਦਾ ਹੈ। ਯਿਸੂ ਸਾਡੇ ਲਈ ਇਸ ਨੂੰ ਸਰਲ ਬਣਾਉਂਦਾ ਹੈ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਕਰਨ, ਤੁਸੀਂ ਉਹਨਾਂ ਨਾਲ ਵੀ ਕਰੋ, ਕਿਉਂਕਿ ਇਹ ਵਿਵਸਥਾ ਅਤੇ ਨਬੀ ਹਨ। ਇੱਕ ਵਾਕ ਵਿੱਚ ਯਿਸੂ ਨੇ ਪਹਾੜੀ ਉਪਦੇਸ਼ ਉੱਤੇ ਆਪਣੀ ਸਿੱਖਿਆ ਦਾ ਸਾਰ ਦਿੱਤਾ ਹੈ। ਇੱਕ ਵਾਕ ਵਿੱਚ ਉਸਨੇ ਵਿਵਸਥਾ ਅਤੇ ਪੈਗੰਬਰਾਂ ਦੇ ਮੂਲ ਦਾ ਸਾਰ ਦਿੱਤਾ ਹੈ। ਇੱਕ ਵਾਕ ਵਿੱਚ ਉਸਨੇ ਇੱਕ ਸੁਨਹਿਰੀ ਨਿਯਮ ਪ੍ਰਦਾਨ ਕੀਤਾ ਹੈ ਜਿਸ ਦੀ ਪਾਲਣਾ ਕੀਤੀ ਜਾਂਦੀ ਹੈ। ਨਤੀਜੇ ਵਜੋਂ ਸ਼ਾਂਤੀ, ਧਾਰਮਿਕਤਾ ਅਤੇ ਆਨੰਦ ਦਾ ਸੰਸਾਰ ਹੋਵੇਗਾ। ਅਗਲੀ ਵਾਰ ਜਦੋਂ ਤੁਸੀਂ ਕਿਸੇ ਪਬਲਿਕ ਲਾਇਬ੍ਰੇਰੀ ਜਾਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਹੁੰਦੇ ਹੋ ਤਾਂ ਲਾਅ ਸੈਕਸ਼ਨ 'ਤੇ ਜਾਓ। ਦੁਨੀਆ ਦੀਆਂ ਕੁਝ ਲਾਇਬ੍ਰੇਰੀਆਂ ਵਿਸ਼ੇਸ਼ ਤੌਰ 'ਤੇ ਕਾਨੂੰਨ ਨੂੰ ਸਮਰਪਿਤ ਹਨ। ਸਮੁੱਚੀ ਇਮਾਰਤਾਂ ਕੰਧ ਤੋਂ ਕੰਧ, ਫਰਸ਼ ਤੋਂ ਛੱਤ ਤੱਕ ਕਾਨੂੰਨ ਦੀਆਂ ਵਿਆਖਿਆ, ਕੇਸ ਸਟੱਡੀਜ਼ ਅਤੇ ਅਦਾਲਤੀ ਫੈਸਲੇ ਹੁੰਦੇ ਹਨ। ਇੱਕ ਵਾਕ ਵਿੱਚ ਯਿਸੂ ਨੇ ਸ਼ਾਨਦਾਰ ਢੰਗ ਨਾਲ ਜੀਵਨ ਲਈ ਇੱਕ ਨਿਯਮ ਨਿਰਧਾਰਿਤ ਕੀਤਾ। ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਕਰੋ। ਯਿਸੂ ਦੇ ਇਹ ਸ਼ਬਦ ਬੋਲਣ ਤੋਂ ਪਹਿਲਾਂ ਮਨੁੱਖ ਦੁਆਰਾ ਅਸਲ ਵਿੱਚ ਕੁਝ ਇਹੀ ਕਿਹਾ ਗਿਆ ਸੀ ਕਿ ਪੁਰਾਣੇ ਸਮੇਂ ਤੋਂ ਹੀ ਲੋਕ ਇਹੋ ਜਿਹੀ ਸਿੱਖਿਆ ਦਿੰਦੇ ਸੀ, ਪਰ ਇੱਕ ਨਕਾਰਾਤਮਕ ਗੱਲ ਕਿਹੜੀ ਵਿੱਚ ਤਰੀਕੇ ਨਾਲ ਕਹੀ ਗਈ ਸੀ ਕਿ ਦੂਜਿਆਂ ਨਾਲ ਨਾ ਕਰੋ ਜੋ ਤੁਸੀਂ ਆਪਣੇ ਨਾਲ ਨਹੀਂ ਕਰਨਾ ਚਾਹੁੰਦੇ। ਪਰ ਧਿਆਨ ਦਿਓ ਕਿ ਤੁਸੀਂ ਆਪਣੇ ਲਿਵਿੰਗ ਰੂਮ ਵਿੱਚ ਬੈਠੇ ਹੋਏ ਇਸ ਬਾਅਦ ਵਾਲੇ ਸਿਧਾਂਤ ਦੀ ਪਾਲਣਾ ਕਰ ਸਕਦੇ ਹੋ। ਤੁਸੀਂ ਇਸ ਨੂੰ ਆਸਾਨੀ ਨਾਲ ਮੰਨ ਸਕਦੇ ਹੋ, ਠੀਕ ਹੈ ਮੈਂ ਦੂਜਿਆਂ ਨਾਲ ਵੀ ਬੁਰਾ ਨਹੀਂ ਕਰਾਂਗਾ, ਕੁਝ ਵੀ ਅਜਿਹਾ ਨਹੀਂ ਜੋ ਮੈਂ ਆਪਣੇ ਨਾਲ ਨਹੀਂ ਕਰਨਾ ਚਾਹੁੰਦਾ। ਬਹੁਤ ਵਧੀਆ, ਮੈਨੂੰ ਇਸ ਸਿਧਾਂਤ 'ਤੇ ਚੱਲਣ ਲਈ ਆਪਣੀ ਸੀਟ ਤੋਂ ਵੀ ਉੱਠਣ ਦੀ ਲੋੜ ਨਹੀਂ। ਪਰ ਇਹ ਉਹ ਹੀ ਹੈ ਜਿਹਦੇ ਲਈ ਯਿਸੂ ਆਪਣੇ ਚੇਲਿਆਂ ਨੂੰ ਬੁਲਾਉਂਦਾ ਹੈ। ਯਿਸੂ ਆਪਣੇ ਚੇਲਿਆਂ ਨੂੰ ਇੱਕ ਸਰਗਰਮ ਕੁਰਬਾਨੀ ਵਾਲੇ ਪਿਆਰ ਦੇ ਲਈ ਬੁਲਾ ਰਿਹਾ, ਇੱਕ ਜਿਸ ਲਈ ਸਾਨੂੰ ਆਪਣੀ ਸੀਟ ਤੋਂ ਉੱਠਣ ਦੀ ਲੋੜ ਹੈ। ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਕਰੋ। ਤੁਸੀਂ ਜਾਣਦੇ ਹੋ ਕਿ ਇੱਕ ਵਿਅਕਤੀ ਇਕੱਲਤਾ ਨਾਲ ਸੰਘਰਸ਼ ਕਰ ਰਿਹਾ ਹੈ। ਜੇ ਤੁਸੀਂ ਇਕੱਲੇ ਹੁੰਦੇ ਹੋ ਤਾਂ ਤੁਸੀਂ ਕੀ ਚਾਹੁੰਦੇ ਆ? ਤੁਸੀਂ ਚਾਹੁੰਦੇ ਹੋ ਕਿ ਇੱਕ ਦੋਸਤ ਕੋਈ ਹੋਵੇ, ਕੋਈ ਤੁਹਾਡਾ ਸਾਥੀ ਹੋਵੇ। ਯਿਸੂ ਨੇ ਫਿਰ ਤੁਹਾਨੂੰ ਇਕੱਲੇ ਵਿਅਕਤੀ ਦੇ ਬਲੀਦਾਨ ਪਿਆਰ ਨੂੰ ਕਰਨ ਲਈ ਬੁਲਾਇਆ। ਤੁਸੀਂ ਜਾਣਦੇ ਹੋ ਕਿ ਵਿਅਕਤੀ ਜਿਹੜਾ ਬੇਦਖਲ ਮਹਿਸੂਸ ਕਰ ਰਿਹਾ, ਜੇਕਰ ਤੁਸੀਂ ਬੇਦਖਲ ਕੀਤਾ ਗਿਆ ਸੀ ਤਾਂ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰੇ, ਤੁਹਾਡਾ ਸਵਾਗਤ ਕਰੇ, ਤੁਹਾਨੂੰ ਸ਼ਾਮਲ ਕਰੇ। ਯਿਸੂ ਨੇ ਫਿਰ ਤੁਹਾਨੂੰ ਬੇਦਖਲ ਕੀਤੇ ਵਿਅਕਤੀ ਦੇ ਪਿਆਰ ਲਈ ਬੁਲਾਇਆ ਹੈ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਰਮਾਤਮਾ ਦੇ ਪ੍ਰਤੀਬਿੰਬ ਦੇ ਧਾਰਨੀ ਵਜੋਂ ਵਿਵਹਾਰ ਕੀਤਾ ਜਾ ਕਰੋ। ਮੂਲ ਵਾਲਾ ਕੋਈ, ਅਸੀਂ ਹਮਦਰਦੀ ਨਾਲ ਪੇਸ਼ ਆਉਣਾ ਚਾਹੁੰਦੇ ਹਾਂ, ਅਸੀਂ ਸਮਝਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਪ੍ਰਤੀ ਦਿਆਲੂ ਕਿਰਪਾਲੂ ਹੋਣ, ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਪ੍ਰਤੀ ਸੱਚੇ ਉਤਸ਼ਾਹਜਨਕ ਹੋਣ, ਅਸੀਂ ਮਜ਼ਬੂਤ ਹੋਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਬਾਰੇ ਵਧੀਆ ਸੋਚਣ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਪ੍ਰਤੀ ਪ੍ਰਾਹੁਣਚਾਰੀ ਕਰਨ, ਅਸੀਂ ਚਾਹੁੰਦੇ ਹਾਂ ਕਿ ਲੋਕ ਦੋਸਤਾਨਾ ਹੋਣ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਵਿੱਚ ਦਿਲਚਸਪੀ ਦਿਖਾਉਣ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਲੋਕ ਮਾਫ਼ ਕਰਨ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਪ੍ਰਤੀ ਧੀਰਜ ਰੱਖਣ, ਸਮਝਦਾਰ ਹੋਣ। ਠੀਕ ਹੈ, ਯੇਸੂ ਕਹਿੰਦਾ ਕਿ ਇੱਕ ਦੂਜਿਆਂ ਨਾਲ ਵੀ ਕਰੋ। ਦੋਸਤੋ, ਸਾਡੀ ਦੁਨੀਆ ਵਿੱਚ ਇੱਕ ਖਲਾਰਾ ਪਿਆ ਹੋਇਆ ਆ, ਮੈਸ ਆ। ਪਰਮੇਸ਼ੁਰ ਦੀ ਬੁੱਧੀ ਵਿੱਚ ਜਦੋਂ ਲੋਕ ਪਰਮੇਸ਼ੁਰ ਨੂੰ ਰੱਦ ਕਰਦੇ ਹਨ ਤਾਂ ਉਹ ਉਹਨਾਂ ਨੂੰ ਆਪਣੇ ਤਰੀਕੇ ਨਾਲ ਜਾਣ ਦਿੰਦਾ ਹੈ। ਰੋਮੀਆ 1 ਵਿੱਚ ਦੁਹਰਾਇਆ ਜਾਣ ਵਾਲਾ ਤੱਤ ਸ਼ਾਮਿਲ ਹੈ। ਪਰਮੇਸ਼ੁਰ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਜਾਣ ਦਾ ਦੇਣ ਦਾ ਨਤੀਜਾ ਸਾਡਾ ਵਰਤਮਾਨ ਸੰਸਾਰ ਹੈ, ਦੁੱਖ ਅਤੇ ਉਲਝਣ ਦਾ ਸੰਸਾਰ, ਦੁਸ਼ਮਣੀ, ਬੇਈਮਾਨੀ, ਆਧਰਮ, ਝਗੜੇ ਦਾ ਸੰਸਾਰ, ਹਥਿਆਉਣ ਅਤੇ ਆਪਣੇ ਆਪ ਨੂੰ ਪਹਿਲ ਦੇਣ ਲਈ ਇੱਕ ਸਵਾਰਥੀ ਸੰਸਾਰ। ਅਜਿਹੀ ਦੁਨੀਆ ਜਿੱਥੇ ਅਧਿਕਾਰ ਦੀ ਵਰਤੋਂ ਦੁਰਵਰਤੋਂ ਕੀਤੀ ਜਾਂਦੀ ਹੈ, ਇੱਕ ਹਿੰਸਕ ਸੰਸਾਰ। ਇਸ ਤਰ੍ਹਾਂ ਨਹੀਂ ਪਰਮੇਸ਼ੁਰ ਦੇ ਲੋਕ। ਜਦੋਂ ਸੰਸਾਰ ਚਰਚ ਵੱਲ ਵੇਖਦਾ ਹੈ, ਜਦੋਂ ਸੰਸਾਰ ਮਸੀਹ ਵਿੱਚ ਭਰਾਵਾਂ ਅਤੇ ਭੈਣਾਂ ਵੱਲ ਵੇਖਦਾ ਹੈ ਤਾਂ ਉਹ ਬਿਲਕੁਲ ਵੱਖਰਾ ਦੇਖਣਾ ਚਾਹੁੰਦਾ ਹੈ। ਉਹ ਪਰਮੇਸ਼ੁਰ ਦੀ ਬੁੱਧੀ ਨੂੰ ਵੇਖਣ ਲਈ ਹਨ, ਉਹ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਨੂੰ ਦੇਖਣਾ ਚਾਹੁੰਦੇ ਹਨ। ਉਹ ਅਜਿਹੇ ਲੋਕਾਂ ਨੂੰ ਦੇਖਣ ਲਈ ਹਨ ਜੋ ਇੱਕ ਦੂਜੇ ਨੂੰ ਕੁਰਬਾਨੀ ਨਾਲ ਪਿਆਰ ਕਰਦੇ ਹਨ ਅਤੇ ਇੱਕ ਦੂਜੇ ਨਾਲ ਚੰਗਾ ਵਿਹਾਰ ਕਰਦੇ ਹਨ ਕਿ ਉਹ ਕਿਵੇਂ ਪੇਸ਼ ਆਉਣਾ ਚਾਹੁੰਦੇ ਹਨ। ਯੇਸੂ ਦੀ ਸਿੱਖਿਆ ਬਹੁਤ ਸਰਲ ਹੈ, ਇਹ ਬਹੁਤ ਸੁੰਦਰ ਹੈ ਅਤੇ ਬਹੁਤ ਹੀ ਬੁੱਧੀਮਾਨ ਹੈ ਕਿ ਉਹ ਖੁਦ ਇਸ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਜਿਉਂਦਾ ਸੀ ਜਦੋਂ ਉਹ ਇਸ ਦੁਨੀਆ 'ਤੇ ਸੀ। ਅਸੀਂ ਪੜ੍ਹਦੇ ਹਾਂ ਕਿ ਉਹ ਦੂਜਿਆਂ ਦੀ ਦੁਰਦਸ਼ਾ 'ਤੇ ਤਰਸ ਕਰਨ ਲਈ ਪ੍ਰੇਰਿਤ ਹੋਇਆ ਸੀ ਅਤੇ ਉਸਨੇ ਚੰਗਾ ਕੀਤਾ ਸੀ। ਅਸੀਂ ਪੜ੍ਹਦੇ ਹਾਂ ਕਿ ਉਸਨੇ ਦੇਖਿਆ ਕਿ ਲੋਕ ਚਰਵਾਹੇ ਤੋਂ ਬਿਨਾਂ ਭੇਡਾਂ ਵਰਗੇ ਸਨ, ਗਵਾਚ ਗਏ, ਇਸ ਲਈ ਉਸਨੇ ਸਿਖਾਇਆ। ਅਸੀਂ ਪੜ੍ਹਦੇ ਹਾਂ ਕਿ ਉਹ ਥੱਕਿਆ ਹੋਇਆ ਸੀ ਫਿਰ ਵੀ ਉਸਨੇ ਆਪਣੇ ਆਪ ਨੂੰ ਤਿਆਗ ਦਿੱਤਾ ਅਤੇ ਲੋਕਾਂ ਦਾ ਭਲਾ ਕੀਤਾ। ਅਸੀਂ ਪੜ੍ਹਦੇ ਹਾਂ ਕਿ ਉਹ ਸੇਵਾ ਕਰਵਾਉਣ ਨਹੀਂ ਸਮੋ ਸੇਵਾ ਕਰਨ ਲਈ ਆਇਆ ਸੀ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਕੀਮਤ ਵਜੋਂ ਆਪਣੀ ਜਾਨ ਦਿੱਤੀ। ਉਸਨੇ ਇੱਕ ਬਾਗੀ ਲੋਕਾਂ ਨੂੰ ਦੇਖਿਆ ਜੋ ਪਰਮੇਸ਼ੁਰ ਤੋਂ ਵੱਖ ਹੋ ਗਏ, ਉਸ ਦੇ ਕ੍ਰੋਧ ਦੇ ਅਧੀਨ ਨਰਕ ਵਿੱਚ ਨੀਯਤ ਹੈ ਅਤੇ ਉਸਨੇ ਆਪਣੇ ਆਪ ਨੂੰ ਇੱਥੋਂ ਤੱਕ ਕਿ ਸ਼ਰਮਨਾਕ ਮੌਤ ਇੱਕ ਸਲੀਬ 'ਤੇ ਦੇ ਦਿੱਤਾ। ਯੇਸੂ ਦਾ ਜੀਵਨ ਬਲੀਦਾਨ ਪਿਆਰ ਦਾ ਸੀ, ਜਿੱਥੇ ਉਸਨੇ ਪਹਿਲਾਂ ਦੂਜਿਆਂ ਬਾਰੇ ਸੋਚਿਆ। ਉਹ ਸਾਨੂੰ ਇਸ ਸੁਨਹਿਰੀ ਨਿਯਮ ਵੱਲ ਬੁਲਾਉਂਦਾ ਹੈ ਕਿ ਨਿਯਮ ਕੀ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ, ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਕਰਿਓ। ਆਓ ਪ੍ਰਾਰਥਨਾ ਕਰੀਏ। ਆਮੀਨ।